ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਸਾਰਿਆਂ ਸੁਖਾਂ ਦਾ ਸਮੁੰਦਰ ਹੈ ਨਾਮ। ਇੱਕ ਵਾਰੀ ਨਾਮ ਮਿਲ ਜੇ, ਹਾਲੇ ਮਿਲਿਆ ਨਹੀਂ ਹੈ, ਪੰਜ ਪਿਆਰਿਆਂ ਨੇ ਜੋ ਦਿੱਤਾ ਉਹਨਾਂ ਨੇ ਤਾਂ ਬੀਜ ਰੂਪ ਦਿੱਤਾ, ਹਾਲੇ ਤਾਂ ਕਮਾਉਣਾ ਹੈ, ਅਭਿਆਸ ਕਰਨਾ ਹੈ। ਫਿਰ ਜਦੋਂ ਕਮਾ ਕੇ ਇਹ ਹਿਰਦੇ ਅੰਦਰ ਵਾਸਾ ਹੋ ਜਾਂਦਾ, ਕਰੋੜਾਂ ਵਿੱਚੋਂ ਕਿਸੇ ਇੱਕ ਦੇ ਹੁੰਦਾ, ਜਦੋਂ ਵਾਸਾ ਹੋ ਗਿਆ ਹਿਰਦੇ ਵਿੱਚ, ਫਿਰ ਉਸ ਵਕਤ ਸਮੁੰਦਰ ਨਾਮ ਦਾ ਐਸਾ ਖਜ਼ਾਨਾ, ਇਤਨੀ ਕਿਰਪਾ, ਇਤਨਾ ਸੁੱਖ ਮਿਲਦਾ। ਪਰ ਪ੍ਰਾਪਤੀ ਨਾਮ ਦੀ ਕਹਿੰਦੇ ਗੁਰੂ ਸਾਹਿਬ ਦੇ ਰਾਹੀਂ ਹੁੰਦੀ, ਗੁਰਮੁਖ ਪਾਇਆ ਜਾਏ। ਆਨ ਦਿਨ ਨਾਮ ਤੇ ਆਈ ਹੈ ਸਹਿਜੇ ਨਾਮ ਸਮਾਏ। ਹੁਣ ਮਹਾਰਾਜ ਕਹਿੰਦੇ ਜੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੀਏ ਨਾ, ਤਾਂ ਸੁਤੇ ਸਿੱਧੀ ਨਾਮੀ ਵਿੱਚ ਸਮਾਈ ਹੁੰਦੀ ਹੈ। ਇੱਕ ਹੁੰਦੇ ਨੇ ਜ਼ੋਰ ਲਾ ਕੇ ਕੋਸ਼ਿਸ਼ ਕਰਦੇ ਨੇ, ਇੱਕ ਹੁੰਦੇ ਨੇ ਸੁਤੇ ਸਿੱਧ ਆਪਣਾ ਕੰਮ ਕਾਰ ਵੀ ਕਰੀ ਜਾਂਦੇ ਨੇ ਤੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ, ਕੁਝ ਸਮਾਂ ਅੰਮ੍ਰਿਤ ਵੇਲਾ ਸੰਭਾਲਦੇ ਨੇ। ਸਹਿਜ ਸੁਭਾਵਕ ਹੀ ਨਾਮ ਜਪਣਾ ਇੱਕ ਅਲੱਗ ਗੱਲ ਹੈ, ਸੁਤੇ ਸਿੱਧ ਹਰ ਵਕਤ ਨਾਮ ਦੇ ਵਿੱਚ ਸਮਾਏ ਰਹਿਣਾ ਇੱਕ ਵੱਖਰੀ ਗੱਲ ਹੈ। ਸੁਤੇ ਸਿੱਧ ਹੀ ਨਾਮ ਜਪੀ ਜਾਵੇ ਬੰਦਾ, ਸੁਰਤੀ ਬਿਰਤੀ ਹੀ ਨਾਮ ਵਿੱਚ ਹੋਵੇ ਬਸ। ਦੂਜੀ ਗੱਲ ਜਦੋਂ ਕਰਨੀ ਹੈ ਉਦੋਂ ਧਿਆਨ ਥੋੜਾ ਜਿਹਾ ਹਟਾ ਕੇ ਫਿਰ ਥੋੜੀ ਜਿਹੀ ਗੱਲ ਕਰ ਲੈਂਦੇ ਨੇ ਨਾਮ ਦੀ, ਸੰਸਾਰੀ ਗੱਲ ਕਰ ਲੈਂਦੇ ਨੇ। ਪਰ ਜਦੋਂ ਉਹ ਜੁੜੇ ਹੀ ਰਹਿਣ ਨਾਮ ਦੇ ਵਿੱਚ ਰਹਿੰਦੇ, ਫਿਰ ਉਹ ਸੰਸਾਰੀ ਗੱਲ ਵੱਲ ਇੰਨਾ ਧਿਆਨ ਨਹੀਂ ਦਿੰਦੇ ਹਨ। ਹਾਂ ਹਾਂ ਕਰ ਛੱਡਣਾ, ਲੋਕਾਂ ਨੂੰ ਸਿਉਂ ਮੇਰਾ ਠਾਠਾ ਬਾਗਾ, ਠਾਠਾ ਬਾਗਾ ਜਿਹਾ ਰੱਖਦੇ ਨੇ। ਇੱਕ ਅੱਧੀ ਗੱਲ ਦਾ ਜਵਾਬ ਦੇ ਤਾ, ਨਾ ਦਿੱਤਾ ਨਾ ਦਿੱਤਾ, ਬਹੁਤਾ ਧਿਆਨ ਨਹੀਂ ਕਰਦੇ ਇੱਧਰ ਨੂੰ। ਆਨ ਦਿਨ ਨਾਮ ਤੇ ਆਈ ਹੈ ਸਹਿਜੇ ਨਾਮ ਸਮਾਏ। ਰਾਤ ਦਿਨ ਨਾਮ ਨੂੰ ਧਿਆਉਣ ਕਰਕੇ ਸੁਤੇ ਸਿੱਧ ਨਾਮੀ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ। ਅੰਦਰ ਰਚੈ ਹਰ ਸੱਚ ਸਿਉਂ ਰਸਨਾ ਹਰ ਗੁਣ ਗਾਏ। ਉਹਨਾਂ ਦਾ ਜਿਹੜਾ ਅੰਦਰ ਅੰਤਸ਼ ਕਰਨ, ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਹੀ ਰਚਮਿਚ ਜਾਂਦਾ। ਉਹਨਾਂ ਦੀ ਜੀਵ ਵੀ ਹਰੀ ਦੇ ਗੁਣਾਂ ਦਾ ਗਾਇਨ ਹੀ ਕਰੀ ਜਾਂਦੀ ਹੈ, ਵਾਹਿਗੁਰੂ ਵਾਹਿਗੁਰੂ ਜੀਵ ਕਰਦੀ ਹੈ, ਅੰਦਰ ਵੀ ਉਹਨਾਂ ਦਾ ਨਾਮ ਵਿੱਚ ਹੀ ਰਚਮਿਚ ਜਾਂਦਾ। ਇੱਧਰੋਂ ਉੱਧਰੋਂ ਜਿਹੜੀਆਂ ਬਿਰਤੀਆਂ ਚੰਚਲ ਹੁੰਦੀਆਂ, ਭਟਕੀ ਜਾਣਾ ਐਵੇਂ, ਉਹ ਖਤਮ ਹੋ ਜਾਂਦੀ। ਵਾਹਿਗੁਰੂ ਤੇ ਯਕੀਨ ਕਰਨਾ, ਵਾਹਿਗੁਰੂ ਤੇ ਭਰੋਸਾ ਕਰਨਾ ਉਹਨਾਂ ਦਾ ਕਰਮ ਬਣ ਜਾਂਦਾ। ਸਤਿਗੁਰਾਂ ਤੇ ਭਰੋਸਾ ਕਰਨਾ ਉਹਨਾਂ ਦਾ ਕਰਮ ਬਣ ਜਾਂਦਾ। ਇੱਧਰੋਂ ਉੱਧਰੋਂ ਭਟਕਣਾ ਮਨ ਦੀ ਹਟਾ ਕੇ, ਚੰਚਲਤਾਈ ਨੂੰ ਰੋਕ ਕੇ, ਇੱਕ ਮਨ ਹੋ ਕੇ ਕਰਮ ਕਰਦੇ ਨੇ। ਸਤਿਗੁਰੂ ਕਰਨ ਕਰਾਵਣ ਹਾਰ ਨੇ, ਉਹਨਾਂ ਦੇ ਮਨ 'ਚ ਗੱਲ ਬਸ ਜਾਂਦੀ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਉਹ ਇਹ ਜਾਣ ਲੈਂਦੇ ਨੇ ਕਿ ਸਾਰਾ ਕੁਝ ਕਰਨ ਕਰਾਉਣ ਵਾਲਾ ਤਾਂ ਪ੍ਰਮਾਤਮਾ ਆਪ ਹੀ ਹੈ, ਹੋਰ ਇੱਥੇ ਕੋਈ ਵੀ ਨਹੀਂ ਹੈ ਜਿਹੜਾ ਕੋਈ ਕਰ ਸਕਦਾ ਹੋਵੇ ਕੁਛ। ਉਹਨਾਂ ਦੇ ਮਨ ਦੇ ਅੰਦਰ ਇਹ ਸਿਧਾਂਤ ਹੀ ਵਸ ਜਾਂਦਾ। ਭਾਈ ਰੇ ਜਗ ਦੁਖੀਆ ਦੂਜੈ ਭਾਏ। ਇਹ ਦੁਨੀਆਂ ਜਿਹੜੀ ਹੈ ਨਾ, ਦਵੈਸ ਭਾਅ 'ਚ ਫਸ ਕੇ, ਈਰਖਾ ਵਿੱਚ ਫਸ ਕੇ ਸਾਰਾ ਜੱਗ ਦੁਖੀ ਹੋ ਰਿਹਾ। ਗੁਰਸਰਨ ਆਈ ਸੁਖ ਲਹਿ, ਆਂਦਿਨ ਨਾਮ ਤੇ ਆਏ ਰਹਾਓ। ਹੁਣ ਜਿਹੜੇ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਰਾਤ ਦਿਨ ਨਾਮ ਜਪੀ ਜਾਂਦੇ ਨੇ, ਉਹ ਆਤਮਕ ਆਨੰਦ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਨੂੰ ਅੰਦਰਲਾ ਆਨੰਦ ਮਿਲ ਜਾਂਦਾ, ਆਤਮਕ ਸੁਖ ਮਿਲ ਜਾਂਦਾ, ਵਿਸ਼ਰਾਮ ਦੇ ਕੇ ਕਹਿੰਦੇ ਆ। ਸੱਚੇ ਮੈਲ ਨਾ ਲੱਗ ਗਈ, ਮਨ ਨਿਰਮਲ ਹਰ ਧਿਆਏ। ਸੱਚ ਨਾਮ ਜਪਣ ਵਾਲੇ ਨੂੰ ਪਾਪਾਂ ਦੀ ਮੈਲ ਨਹੀਂ ਲੱਗਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਵਿਸ਼ਿਆਂ ਦੀ ਮੈਲ, ਹਉਮੈ ਦੀ ਮੈਲ, ਤ੍ਰਿਸ਼ਨਾ ਦੀ ਮੈਲ, ਈਰਖਾ ਦੀ ਮੈਲ, ਕਿੰਨੀਆਂ ਹੀ ਮੈਲਾਂ ਨੇ, ਮਲ ਵਿਖੇਪ ਅਵਰਨ ਸਾਰਾ ਕੁਛ ਹੀ ਆ ਜਾਂਦਾ। ਹੁਣ ਨਿਰਮਲ ਮਨ ਦੁਆਰਾ ਵਾਹਿਗੁਰੂ ਨੂੰ ਧਿਆਵੇ ਤਾਂ ਬਹੁਤਾ ਜ਼ਿਆਦਾ ਫਲ ਲੱਗਦਾ ਜੀਵ ਨੂੰ, ਸੱਚੇ ਮੈਲ ਨਾਲ ਲੱਗ ਗਈ। ਇਹ ਪਾਠ ਕਰਦਿਆਂ ਕਰਦਿਆਂ ਕਈ ਵਾਰੀ ਇਹ ਪੰਗਤੀ 'ਚ ਇਉਂ ਜਿਵੇਂ ਲੱਲੇ ਨੂੰ ਕੰਨਾਂ ਲਾਇਆ, ਇਹ ਰਹਿ ਜਾਂਦਾ ਆਪਣੇ ਕੋਲੋਂ। ਸੱਚੇ ਮੈਲ ਨਾਲ ਲੱਗ ਗਈ, ਮਨ ਨਿਰਮਲ ਹਰ ਧਿਆਏ, ਲੱਗ ਗਈ ਕਹਿ ਜਾਂਦੇ, ਕਿਉਂਕਿ ਅਚਾਨਕ ਲੱਲੇ ਨੂੰ ਕੰਨਾਂ ਆ ਗਿਆ। ਇਸ ਕਰਕੇ ਬਾਣੀ ਪੜ੍ਹਦਿਆਂ, ਸਹਿਜ ਪਾਠ ਕਰਦਿਆਂ ਧਿਆਨ ਦੇਣਾ ਇਹਨਾਂ ਗੱਲਾਂ 'ਚ। ਗੁਰਮੁਖ ਸ਼ਬਦ ਪਛਾਣੀਐ, ਹਰ ਅੰਮ੍ਰਿਤ ਨਾਮ ਸਮਾਏ। ਹੁਣ ਜਦੋਂ ਮੁਖੀ ਗੁਰੂ ਹੈ ਕਲਯੁੱਗ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮੁਖੀ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਮੁਖੀ ਗੁਰਾਂ ਦੇ ਉਪਦੇਸ਼ ਨੂੰ ਪਛਾਣੀਏ, ਤਾਂ ਵਾਹਿਗੁਰੂ ਨਾਮ ਅੰਮ੍ਰਿਤ ਵਿੱਚ ਜੀਵ ਸਮਾਉਂਦਾ। ਗੁਰਮੁਖ ਗੁਰਮੁਖ ਅੱਖਰ ਪਰਮਾਤਮਾ ਲਈ ਵੀ ਵਰਤਿਆ, ਗੁਰਮੁਖ ਸਤਿਗੁਰਾਂ ਲਈ ਵੀ ਵਰਤਿਆ, ਗੁਰਮੁਖ ਪਿਆਰੇ ਸੰਗਤ, ਗੁਰਮੁਖ ਪਿਆਰੇ ਨਾਮ ਜਪਣ ਵਾਲੇ, ਕਿਉਂਕਿ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਗੁਰਮੁਖ ਹੈ। ਜਿਨ੍ਹਾਂ ਦੇ ਮੁੱਖ ਵਿੱਚ ਗੁਰੂ ਗੁਰੂ ਹੈ ਉਹ ਗੁਰਮੁਖ ਹੈ। ਗੁਰਮੁਖ ਮੁਖੀ ਗੁਰੂ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਜੀ, ਉਹ ਜਦੋਂ ਮੁਖੀ ਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਗੁਰਮੁਖ ਪਰਮਾਤਮਾ ਗੁਰੂ, ਉਹ ਪਰਮਾਤਮਾ ਨੂੰ ਮੁਖੀ ਗੁਰੂ ਦੱਸਦੇ, ਕਹਿੰਦੇ ਹੋਰ ਕੋਈ ਗੁਰੂ ਹੈ ਹੀ ਨਹੀਂ ਗਾ। ਇਸ ਕਰਕੇ ਮੁਖੀ ਗੁਰਾਂ ਦਾ ਗੁਰੂ ਵੀ ਮੁਖੀ ਅਤੇ ਸਾਡੇ ਸਤਿਗੁਰੂ ਵੀ ਮੁਖੀ ਅਤੇ ਉਹਨਾਂ ਨੂੰ ਮੰਨਣ ਵਾਲੇ ਵੀ ਗੁਰਮੁਖ। ਇਉਂ ਇੱਕ ਦੂਜੇ ਨਾਲ ਇਹਨਾਂ ਦਾ ਲਿੰਕ ਹੋ ਗਿਆ। ਕਿਉਂ ਹੋ ਗਿਆ? ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ। ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਬਹੁਤ ਤਿੱਖਾ ਅਰਥਾਤ ਕਹਿੰਦੇ ਨੇ ਬਹੁਤ ਪ੍ਰਚੰਡ ਗਿਆਨ ਜਦੋਂ ਪ੍ਰਗਟ ਕੀਤਾ ਨਾ ਜੀਵ ਦੇ ਵਿੱਚ, ਗਿਆਨ ਰੂਪ ਦੀਵਾ ਬਾਲ ਦਿੱਤਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਦ ਵਿਨੋਦ ਕੋੜ ਆਨੰਦ, ਤਾਂ ਅੰਤਕਰਨ ਰੂਪ ਮੰਦਰ ਚੋਂ ਅਗਿਆਨ ਰੂਪ ਹਨੇਰਾ ਖਤਮ ਹੋ ਗਿਆ। ਅਗਿਆਨ ਦਾ ਹਨੇਰਾ ਚਲਿਆ ਗਿਆ ਕਿਉਂਕਿ ਹੁਣ ਅੰਦਰ ਗਿਆਨ ਪ੍ਰਚੰਡ ਬੁਲਾਇਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ। ਹੁਣ ਮਨਮੁਖਾਂ ਦੇ ਅੰਦਰ ਅੰਤਕਰਨ ਵਿੱਚ ਹੰਗਤਾ, ਮਮਤਾ, ਪਦਾਰਥਾਂ ਦੀ ਤ੍ਰਿਸ਼ਨਾ, ਵਿਸ਼ੇ ਵਿਕਾਰਾਂ ਦੀ ਮੈਲ ਭਰੀ ਪਈ ਹੈ। ਮਨ ਦੇ ਅੰਦਰ ਇੰਨੇ ਵਿਸ਼ੇ ਵਿਕਾਰ, ਇੰਨੀ ਮੈਲ ਭਰੀ ਹੋਈ ਹੈ। ਜੇ ਆਪਾਂ ਕੋਸ਼ਿਸ਼ ਕਰੀਏ ਗੱਲੀ ਉਹਨਾਂ ਨੂੰ ਸਾਫ਼ ਕਰਨ ਦੀ, ਉਹ ਕੀ ਕਹਿੰਦੇ? ਸਾਡਾ ਤਾਂ ਮਨ ਸਾਫ਼ ਹੈ, ਸਾਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ। ਹੁਣ ਜੇ ਉਹਨਾਂ ਨੂੰ ਪੁੱਛੀਏ, ਸਾਫ਼ ਤਾਂ ਹੈ ਪਰ ਸੁੱਚਾ ਨਹੀਂ ਹੈ। ਸਾਫ਼ ਤਾਂ ਜੁੱਤੀ ਵੀ ਬੜੀ ਹੁੰਦੀ ਹੈ, ਜੁੱਤੀ ਲਿਸ਼ਕਾ ਕੇ ਰੱਖੀਏ ਪਾਲਿਸ਼ ਕਰਕੇ, ਸਾਫ਼ ਹੀ ਹੁੰਦੀ ਹੈ। ਸਾਫ਼ ਤਾਂ ਬੜੀਆਂ ਚੀਜ਼ਾਂ, ਸੜਕ ਬਿਲਕੁਲ ਸਾਫ਼ ਹੀ ਹੁੰਦੀ। ਕਾਲੇ ਰੰਗ ਦੀ ਲੋਈ ਕਹਿੰਦੇ ਧੋ ਕੇ ਰੱਖਤੀ, ਕਹਿੰਦੇ ਬਿਲਕੁਲ ਸਾਫ਼ ਹੈ, ਪਰ ਹੈ ਤਾਂ ਕਾਲੀ ਹੈ ਨਾ। ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਚਿੱਟੀ ਹੋ ਗਈ ਇਹ ਧੋ ਕੇ। ਇਸੇ ਤਰ੍ਹਾਂ ਮਨਮੁਖ ਦਾ ਮਨ ਹੁੰਦਾ ਕਾਲਾ ਹੀ ਆ, ਹੁੰਦਾ ਕਹਿੰਦਾ ਮੇਰੇ ਤਾਂ ਮਨ ਸਾਫ਼ ਹੈ, ਪਰ ਸਤਿਗੁਰੂ ਕਹਿੰਦੇ ਇਹਨੂੰ ਉੱਜਲ ਮਨ ਮੰਨ ਲਿਆ ਜਾਏ ਤਾਂ ਫਿਰ ਮੇਰੀ ਲੋੜ ਨਹੀਂ ਸੀ, ਬਾਣੀ ਦੀ ਲੋੜ ਨਹੀਂ, ਫਿਰ ਤਾਂ ਹਰਨਾਕਸ਼ ਦਾ ਮਨ ਵੀ ਸਾਫ਼ ਹੀ ਸੀ। ਇਸ ਕਰਕੇ ਸਾਫ਼ ਅਤੇ ਸੁੱਚੇ ਵਿੱਚ ਬਹੁਤ ਫਰਕ ਹੈ। ਕਾਲੇ ਅਤੇ ਉੱਜਲ ਦਾ ਫਿਰ ਕੀ ਫਰਕ ਹੋਇਆ? ਐਂ ਤਾਂ ਰਾਤ ਵੀ ਸਾਫ਼ ਹੀ ਹੁੰਦੀ ਹੈ, ਤਾਰੇ ਕਿੰਨੇ ਸੋਹਣੇ, ਕਹਿੰਦੇ ਕਿੱਡਾ ਅਸਮਾਨ ਸਾਫ਼ ਹੈ, ਸਾਰੇ ਤਾਰੇ ਦਿਖ ਰਹੇ ਨੇ, ਪਰ ਹੈ ਤਾਂ ਕਾਲੀ ਰਾਤ, ਪਰ ਦਿਨ ਚੜ੍ਹੇ ਤੋਂ ਹੀ ਸਾਫ਼ ਹੋਣਾ ਸਾਰਾ ਕੁਛ। ਇਸ ਕਰਕੇ ਜਿਹੜੇ ਲੋਕ ਕਹਿੰਦੇ ਸਾਡਾ ਤਾਂ ਮਨ ਸਾਫ਼ ਹੈ, ਉਹਨਾਂ ਦਾ ਮਨ ਸਾਫ਼ ਨਹੀਂ, ਕਿਉਂਕਿ ਉਹ ਤਾਂ ਆਪੇ ਹੀ ਕਹੀ ਜਾਂਦੇ ਨੇ। ਜਦੋਂ ਮਨ ਸਾਫ਼ ਹੋਇਆ ਤਾਂ ਉਦੋਂ ਤਾਂ ਠੰਡ ਹੀ ਬੜੀ ਹੋ ਜਾਣੀ, ਅੰਦਰ ਸ਼ਾਂਤੀ ਹੋ ਜਾਣੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਹੈ ਮੈਲ ਨਾ ਉਤਰੈ, ਮਰ ਜੰਮ ਹੈ ਹੋਏ ਖੁਆਰ। ਹੁਣ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਇਹ ਮੈਲ ਉੱਤਰਦੀ ਨਹੀਂ, ਸ਼ਬਦ ਦਾ ਅਭਿਆਸ ਕੀਤੇ ਤੋਂ ਬਿਨਾਂ ਇਹ ਮੈਲਾਂ ਉੱਤਰਦੀਆਂ ਨਹੀਂ। ਇਸ ਕਰਕੇ ਮਨਮੁਖ ਜਿਹੜਾ ਬੰਦਾ ਹੈ ਉਹ ਵਾਰ ਵਾਰ ਜੰਮੀ ਜਾਂਦਾ ਮਰੀ ਜਾਂਦਾ, ਜੰਮੀ ਜਾਂਦਾ ਮਰੀ ਜਾਂਦਾ, ਜੂਨਾਂ 'ਚ ਪਈ ਜਾਂਦਾ, ਖੁਆਰ ਹੋ ਜਾਂਦਾ, ਕਦੇ ਵੀ ਉਹਦਾ ਟਿਕਾਓ ਨਹੀਂ ਬਣਦਾ ਹੈ। ਧਾਤੁਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ। ਧਾ ਜਾਣ ਵਾਲੀ ਸੰਸਾਰ ਬਾਜੀ ਹੈ, ਜਿਹੜੀ ਧਾ ਹੁੰਦਾ ਭੱਜਣਾ, ਧਾਉਣ ਵਾਲੀ, ਦੌੜਨ ਵਾਲੀ, ਖਤਮ ਹੋ ਜਾਣ ਵਾਲੀ ਬਾਜੀ ਸੰਸਾਰ, ਉਹ ਇਹਦੇ ਵਿੱਚ ਹੀ ਪਲਚ ਗਏ ਨੇ। ਪਲਚ ਦਾ ਮਤਲਬ ਉਲਝ ਕੇ ਰਹਿ ਗਏ ਨੇ, ਨਾ ਉਰਵਾਰ ਨਾ ਇਸ ਲੋਕ ਦਾ ਸੁੱਖ ਮਿਲਿਆ, ਨਾ ਪਾਰ ਨਾ ਹੀ ਪਰਲੋਕ ਦਾ ਸੁੱਖ ਮਿਲਿਆ। ਇੱਥੇ ਵੀ ਪਾਠ ਕਰਦਿਆਂ ਟਪਲਾ ਲੱਗ ਜਾਂਦਾ ਕਈ ਵਾਰੀ, ਧਾਤੁਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ। ਦੂਜਾ ਨੰਨਾ ਮੁਕਤਾ ਕਰਤਾ ਮਹਾਰਾਜ ਨੇ, ਪਹਿਲੇ ਨੰਨੇ ਨੂੰ ਕੰਨਾ ਲੱਗਿਆ, ਜਦੋਂ ਪਾਠੀ ਪਾਠ ਕਰਦਾ ਉਹ ਫਿਰ ਛੇਤੀ ਨਾਲ ਹੀ ਪੜ੍ਹ, ਧਾਤੁਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ, ਉਹ ਦੂਜੇ ਨੂੰ ਵੀ ਨੰਨਾ ਹੀ ਲਾ ਜਾਂਦਾ ਦੇਖ ਕੇ। ਇਸ ਕਰਕੇ ਬਾਣੀ ਨੂੰ ਇਸ ਢੰਗ ਨਾਲ ਪੜ੍ਹੋ ਬਈ ਲਾਂਦ ਲਾਂ ਰਹਿ ਨਾ ਜਾਏ ਕੋਈ, ਜਾਂ ਐਵੇਂ ਵਾਧੂ ਹੀ ਨਾ ਲੱਗ ਜੇ ਸਾਡੇ ਕੋਲੋਂ। ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ। ਹੁਣ ਗੁਰਮੁਖ ਜਨ ਜਿਹੜੇ ਨੇ ਸਤਿਗੁਰੂ ਮਹਾਰਾਜ ਦੁਆਰਾ ਜਪ ਤਪ ਸੰਜਮ ਦੇ ਸਮੇਤ ਹੋ ਕੇ ਇੱਕ ਵਾਹਿਗੁਰੂ ਦੇ ਨਾਮ ਵਿੱਚ ਪਿਆਰ ਰੱਖਦੇ ਨੇ ਆਪਣਾ, ਦੇਖੋ ਜਾਪ ਤਪ ਸੰਜਮ ਦੇ ਸਮੇਤ ਹੋ ਕੇ ਫਿਰ ਵਾਹਿਗੁਰੂ ਚ ਪਿਆਰ ਰੱਖਦੇ ਨੇ, ਕਿਉਂਕਿ ਇਹ ਸ਼ੁਭ ਗੁਣ ਹੁੰਦੇ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ। ਮਹਾਰਾਜ ਕਹਿੰਦੇ ਜੇ ਸ਼ੁਭ ਗੁਣ ਨਹੀਂ ਹਨ ਫਿਰ ਭਗਤੀ ਦਾ ਨਹੀਂ ਫਾਇਦਾ। ਹੁਣ ਉਹ ਤਾਂ ਬਹੁਤ ਨਿਤਨੇਮੀ ਪ੍ਰੇਮੀ, ਉਦਾਂ ਈਰਖਾ ਦਵੈਸ਼, ਉਦਾਂ ਗੁਸੈਲਾ ਜਿਹਾ, ਸੇਵਾ ਨਹੀਂ ਕਰਨੀ, ਹੋਰ ਕੰਮ ਨਹੀਂ ਕਰਨਾ, ਨਿੰਦਾ ਬੜੀ ਕਰਦਾ ਵਿੱਚ ਵਿੱਚ, ਉਸ ਗੱਲ ਨਾਲ ਕੀਤਾ ਕਰਾਇਆ ਸਾਰਾ ਹੀ ਖੂਹ ਚ ਪੈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਪਹਿਲਾਂ ਬੰਦੇ ਨੂੰ ਇਉਂ ਵੀ ਸੋਚਣਾ ਚਾਹੀਦਾ ਮੇਰੇ ਅੰਦਰ ਸ਼ੁਭ ਗੁਣ ਹੈ, ਜਾਤ ਪਹਾਰਾ ਧੀਰਜ ਸੁਨਿਆਰ, ਧੀਰਜ ਵੀ ਰੱਖਣਾ ਚਾਹੀਦਾ। ਜੇ ਕਿਸੇ ਨੇ ਕੁਛ ਮਾੜਾ ਜਿਹਾ ਬੋਲਤਾ ਉੱਥੇ ਹੀ ਗੁੱਸੇ ਹੋ ਗਿਆ। ਅਹਰਨ ਮਤ ਵੇਦ ਹਥਿਆਰ ਭਾਓ ਖੱਲਾ, ਅਗਨ ਤਪਤਾਓ ਭਾਂਡਾ ਭਾਓ, ਅੰਮ੍ਰਿਤ ਢਾਲ, ਇਹ ਸਾਰੇ ਸ਼ੁਭ ਗੁਣਾਂ ਦਾ ਹੋਣਾ ਜ਼ਰੂਰੀ ਹੈ। ਇਕੱਲਾ ਸਿਮਰਨ ਕਰਨਾ ਹੀ ਕਾਫੀ ਨਹੀਂ, ਸ਼ੁਭ ਗੁਣਾਂ ਨੂੰ ਵੀ ਆਪਣੇ ਅੰਦਰ ਲਿਆਉਣਾ ਹੈ। ਅਤੇ ਜੇ ਇਸੇ ਪ੍ਰਕਾਰ ਕਰਦਾ ਰਿਹਾ ਤਾਂ ਉਹ ਫਿਰ ਉੱਥੇ ਤੱਕ ਨਹੀਂ ਪਹੁੰਚ ਸਕਦਾ। ਤਾਂਹੀਓ ਸਤਿਗੁਰੂ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਗੁਰਮੁਖ ਸਦਾ ਧਿਆਈ ਆ ਏਕ ਨਾਮ ਕਰਤਾਰ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਤਿਗੁਰੂ ਦੇ ਰਾਹੀਂ ਹਮੇਸ਼ਾ ਕਰਤਾਰ ਦੇ ਨਾਮ ਨੂੰ ਜਪੀ ਜਾਂਦੇ ਰਹਿੰਦੇ ਨੇ। ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਆਧਾਰ। ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਇਉਂ ਫਰਮਾਉਂਦੇ ਆਪਾਂ ਨੂੰ, ਭਾਈ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋ ਜੋ ਸਾਰਿਆਂ ਜੀਆਂ ਦਾ ਆਧਾਰ ਹੈ, ਆਸਰਾ ਹੈ। ਐੜੇ ਨੂੰ ਕੰਨਾ, ਧੱਦੇ ਨੂੰ ਕੰਨਾ, ਰਾਰੇ ਔਂਕੜ ਆਧਾਰ। ਇਸ ਕਰਕੇ ਸਾਰਿਆਂ ਜੀਆਂ ਦਾ ਆਧਾਰ ਹੈ, ਆਸਰਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ। ਹੁਣ ਮਨਮੁਖ ਜਿਹੜੇ ਲੋਕ ਨੇ ਮਾਇਆ ਦੇ ਮੋਹ ਚ ਹੀ ਹਮੇਸ਼ਾ ਲੱਗੇ ਰਹਿੰਦੇ ਨੇ। ਵਿਰਾਗ ਨੂੰ ਧਾਰ ਕੇ ਮਾਇਆ ਵੱਲੋਂ ਉਹਨਾਂ ਦਾ ਮਨ ਉਦਾਸ ਨਹੀਂ ਹੁੰਦਾ। ਮਨਮੁਖ ਜਿਹੜੇ ਨੇ ਉਹ ਮਾਇਆ ਦੇ ਮੋਹ ਵਿੱਚ ਵਿਆਪ ਰਹੇ ਨੇ, ਇਸ ਲਈ ਉਹਨਾਂ ਨੂੰ ਵਿਰਾਗ ਤੇ ਉਦਾਸੀ ਹੁੰਦੀ ਹੋਈ ਨਹੀਂ। ਮਾਇਆ ਦੇ ਮੋਹ ਕਰਕੇ ਮਾਇਆ ਨਾਲ ਉਹਨਾਂ ਦਾ ਆਪਸੀ ਐਸਾ ਸੰਬੰਧ ਹੋ ਗਿਆ, ਆ ਗਈ ਮਾਇਆ, ਬਹੁਤ ਆ ਗਈ ਮਾਇਆ, ਖੁਸ਼ ਹੋ ਜਾਂਦੇ ਨੇ, ਜਦ ਚਲੀ ਗਈ ਤਾਂ ਫਿਰ ਰੋਣ ਲੱਗ ਜਾਂਦੇ ਨੇ। ਇਸੇ ਵਿੱਚ ਹੀ ਅਪ ਡਾਊਨ ਹੁੰਦਾ ਮਨ। ਉਹਨਾਂ ਦਾ ਨਾਮ ਨਾਲ, ਨਿਤਨੇਮ ਨਾਲ, ਰਹਿਤ ਨਾਲ, ਗੁਰਾਂ ਨਾਲ, ਸੰਗਤ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਇੱਕ ਚੀਜ਼ ਦਾ ਹੀ ਧਿਆਨ ਟਿਕਿਆ ਹੁੰਦਾ ਕਿ ਹੁਣ ਵੱਧ ਗਏ ਨੇ, ਹੁਣ ਹੋਰ ਵੱਧ ਗਏ ਨੇ, ਹੁਣ ਮੈਂ ਹੋਰ ਵਧਾ ਲਿਆ ਕਾਰੋਬਾਰ, ਘਰ ਬਾਰ ਹੋਰ ਕਈ ਕੁਛ ਬਣਾ ਲਿਆ, ਜੇਬ ਦੇ ਵਿੱਚ ਨੇ, ਬੈਂਕ ਵਿੱਚ ਨੇ। ਉਹ ਇਸ ਗੱਲ ਨੂੰ ਲੈ ਕੇ ਹੀ ਇੱਕ ਨਕਲੀ ਜੀ ਹਵਾ 'ਚ ਖੁਸ਼ ਰਹਿੰਦਾ, ਜਿਵੇਂ ਗੁਬਾਰਾ ਫੁੱਲਿਆ ਹੁੰਦਾ। ਗੁਬਾਰੇ ਵਿੱਚ ਤਾਂ ਮਾੜੀ ਜੀ ਸੂਈ ਮਾਰਤੀ, ਖਤਮ, ਜ਼ੋਰ ਦੀ ਹੱਥ ਵੱਜ ਗਿਆ, ਗੁਬਾਰਾ ਖਤਮ। ਸਤਿਗੁਰੂ ਕਹਿੰਦੇ ਮਾਇਆ ਦਾ ਇੰਨਾ ਕੀ ਕੰਮ ਹੁੰਦਾ, ਬਸ ਇਹਦੀ ਖੁਸ਼ੀ ਜਿਹੜੀ ਆ ਨਾ ਮਾੜਾ ਜਿਹੀ ਹੁੰਦੀ, ਥੋੜ੍ਹੇ ਜਿਹੇ ਇਤਨਕ ਲੱਗਾ ਠਨਕਾ, ਜਦੋਂ ਮਾੜਾ ਜਿਹਾ ਠਨਕਾ ਲੱਗਦਾ ਭੱਜ ਜਾਂਦੀ ਹੈ। ਇਹ ਤਾਂ ਇੱਕ ਧੋਖਾ ਹੈ ਇਨਸਾਨ ਨਾਲ, ਪਰ ਇਨਸਾਨ ਇਸ ਗੱਲ ਨੂੰ ਨਹੀਂ ਸਮਝਦਾ ਕਿ ਮੇਰੇ ਨਾਲ ਕਿੰਨਾ ਵੱਡਾ ਧੋਖਾ ਹੋ ਰਿਹਾ ਹੈ। ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਹਿ ਪਤ ਖੋਏ। ਕਿਉਂਕਿ ਉਹ ਮਹਾਰਾਜ ਦੇ ਉਪਦੇਸ਼ ਨੂੰ ਜਾਣਦਾ ਹੀ ਨਹੀਂ ਮਨਮੁੱਖ, ਮਾਇਆ ਦੇ ਮੋਹ ਵਿੱਚ ਵਿਆਪ ਕੇ, ਵਿਰਾਗ ਨਹੀਂ, ਕੋਈ ਉਦਾਸੀ ਨਹੀਂ, ਇਸ ਕਰਕੇ ਉਹ ਹਮੇਸ਼ਾ ਦੁੱਖ ਹੀ ਰਹਿੰਦਾ ਅਤੇ ਵਾਹਿਗੁਰੂ ਦੀ ਦਰਗਾਹ 'ਚ ਆਪਣੀ ਇੱਜ਼ਤ ਖਰਾਬ ਹੀ ਕਰ ਲੈਂਦਾ। ਕਦੇ ਸੱਟ ਵੱਜ ਜੇ ਕੀ ਕਹਿਣਾ, ਕੁਝ ਘੜੀਆਂ ਵਿਰਾਗ ਹੁੰਦਾ। ਸੋ ਜਿਵੇਂ ਕੋਈ ਬਹੁਤ ਅਮੀਰ ਜਾਦੇ ਸਨ, ਬਹੁਤ ਐਸ਼ਾਂ ਪ੍ਰਸਤੀਆਂ ਕਰਨੀਆਂ, ਖਾਣੇ ਪੀਣੇ ਕਰਨੇ, ਰੱਬ ਭੁੱਲਿਆ ਹੀ ਹੋਇਆ ਸੀ। ਅਚਾਨਕ ਇੱਕ ਭਰਾ ਚੜ੍ਹਾਈ ਕਰ ਗਿਆ ਐਕਸੀਡੈਂਟ 'ਚ, ਹੁਣ ਦੂਜਾ ਆ ਕੇ ਕਹਿੰਦਾ ਵੀ ਮੇਰਾ ਤਾਂ ਜੀ ਨਹੀਂ ਲੱਗਦਾ ਹੁਣ, ਆ ਘਰ ਕੋਠੀਆਂ ਕਾਰਾਂ ਸਮਾਨ ਦੇਖ ਕੇ ਨਫ਼ਰਤ ਜੀ ਹੋ ਗਈ, ਬਸ ਹੁਣ ਤਾਂ ਜੀ ਕਰਦਾ ਰੱਬ ਦਾ ਨਾਂ ਹੀ ਲਈਏ। ਉਹ ਵਿਰਾਗ ਹੋ ਗਿਆ, ਸੱਟ ਵੱਜ ਗਈ ਮਨ ਨੂੰ। ਪਰ ਜਦੋਂ ਫਿਰ ਹੌਲੀ 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 ਫਿਰ ਉਹ ਸੱਟ ਦਾ ਅਸਰ ਜਿਹਾ ਹਟ ਗਿਆ, 6 ਮਹੀਨਿਆਂ ਬਾਅਦ ਫਿਰ ਮੁੜ ਕੇ ਉਹੀ ਪੀਣ ਪੂਣ ਲੱਗ ਗਿਆ, ਫਿਰ ਉਹ ਅਜੇ ਬਣ ਗਿਆ ਉਹ। ਭਾਵ ਉਹਨਾਂ ਨੂੰ ਵਿਰਾਗ ਉਦਾਸੀ ਮਾਇਆ ਹੋਣ ਨਹੀਂ ਦਿੰਦੀ, ਹੌਲੀ ਹੌਲੀ ਫਿਰ ਭਰਮਾ ਲੈਂਦੀ ਆਪਣੇ ਚੱਕਰਾਂ ਵਿੱਚ। ਸਤਿਗੁਰੂ ਕਹਿੰਦੇ ਜੇ ਮਨ ਨੂੰ ਵਿਰਾਗ ਲੱਗਿਆ ਰਹੇ, ਉਦਾਸੀ ਬਣੀ ਰਹੇ, ਪਦਾਰਥਾਂ ਤੋਂ ਛੁਟਕਾਰਾ ਬਣਿਆ ਰਹੇ, ਮਨ ਖੁੱਭੇ ਹੀ ਨਾ ਪਦਾਰਥਾਂ ਵਿੱਚ, ਕੁਛ ਨਹੀਂ ਹੁੰਦਾ, ਸਿਰਫ ਇੱਕ ਚਮਕੀਲਾ ਪੱਥਰ ਹੈ, ਹੀਰਾ, ਕੀ ਕਰਨਾ। ਹੀਰੇ ਨਾਲ ਕੀ ਕਰਨਾ, ਹੀਰਾ ਭਾਈ ਮਰਦਾਨੇ ਨੂੰ ਮੱਥਾ ਟੇਕ ਗਿਆ, ਬਹੁਤ ਸਮਾਨ ਦਾ ਸਮਾਨ ਤਾਂ ਸਟਾਤਾ ਮਹਾਰਾਜ ਨੇ, ਜੇਬ ਵਿੱਚ ਹੀਰੇ ਮੋਤੀ ਪਾਏ ਹਨ। ਕਹਿਣ ਲੱਗਾ ਰਸਤੇ 'ਚ, ਮਹਾਰਾਜ ਕੋਈ ਪਿੰਡ ਨਹੀਂ ਆਉਣਾ, ਮੈਨੂੰ ਭੁੱਖ ਬੜੀ ਲੱਗੀ ਆ, ਰੋਟੀ ਖਵਾਓ। ਮਹਾਰਾਜ ਕਹਿੰਦੇ ਜੇਬ 'ਚ ਜਿਹੜਾ ਪਾਇਆ ਸਮਾਨ ਹੈ ਖਾ ਲਾ, ਆ ਹੀਰੇ ਮੋਤੀ ਫੱਕੇ ਮਾਰ ਲੈ ਦੇ। ਕਹਿੰਦੇ ਮਹਾਰਾਜ ਇਹ ਕਿਤੇ ਖਾਣ ਵਾਲੀ ਚੀਜ਼ ਥੋੜ੍ਹੀ, ਕਹਿੰਦੇ ਵੀ ਚੱਕੀ ਕਿਉਂ ਫਿਰਦਾ, ਸਿੱਟ ਦੇ ਪਰੇ ਇਹਨਾਂ ਨੂੰ। ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਅੰਦਰ ਜਿੰਨਾ ਕੁਛ ਹੈ ਇਹ ਮਨ ਨੂੰ ਲੁਭਾਉਣ ਦਾ ਹੀ ਇੱਕ ਤਰੀਕਾ ਜਿਹਾ ਬਣਿਆ ਹੋਇਆ ਹੈ, ਤਾਂ ਕੁਛ ਨਹੀਂ, ਕਾਗਜ਼ੀ ਫੁੱਲ, ਕਾਗਜ਼ੀ ਸਮਾਨ, ਹੀਰਾ ਹੈ, ਹੀਰਾ ਲਾ ਲਿਆ ਬਸ, ਜੇਬ 'ਚ ਪਾ ਲਿਆ ਜਾਂ ਅੰਗੂਠੀ 'ਚ ਲਾ ਲਿਆ, ਤਾਜ 'ਤੇ ਲਾ ਲਿਆ, ਕੀ ਹੈ ਉਹਦੇ ਨਾਲ ਦੁਨੀਆਂ ਦੀ ਨਿਗਾਹ ਘੁੰਮ ਜਾਂਦੀ, ਉਹਦੇ ਕੋਲ ਹੀਰਾ ਹੈ। ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਆਨੀ ਅਵਧ ਹੈ, ਤਾਂ ਮੈਂ ਸੰਤੋਖ ਨਾ ਪਾਇਆ। ਸੋਨਾ ਹੈ, ਧਾਤ ਹੈ, ਇੱਕ ਕੀ ਹੈ, ਕੁਛ ਵੀ ਨਹੀਂ ਹੈ, ਇੱਕ ਅਣਜਾਣ ਬੱਚੇ ਵਾਂਗੂ ਉਹਦੇ ਵਿੱਚ ਉਲਝਿਆ ਹੋਇਆ। ਘਰ ਹੈ, ਪਦਾਰਥ ਹੈ, ਘਰ ਦੇ ਵਿੱਚ ਸਜਾਵਟਾਂ ਕਰੀਆਂ ਹੋਈਆਂ ਨੇ, ਜੀ ਚਿੱਤ ਲਾਉਂਦਾ, ਜਿਵੇਂ ਇੱਧਰਲੇ ਨਿਆਣੇ ਤੋਂ ਵਿਹਲੇ ਜੇ ਹੁੰਦੇ ਨੇ, ਉਹ ਨਿੱਕੇ ਨਿੱਕੇ ਖਿਡੌਣਿਆਂ ਜੇ ਨਾਲ ਆਪਣਾ ਚਿੱਤ ਪਰਚਾਈ ਜਾਂਦੇ ਨੇ। ਘਰ ਜਾਂ ਅੰਦਰੋਂ ਕਮਰਾ ਟੈਂਡੀ ਬੀਅਰ ਨਾਲ ਭਰਿਆ ਹੁੰਦਾ ਉਹਨਾਂ ਦਾ, ਉਹਨਾਂ ਨਾਲ ਗੱਲਾਂ ਕਰੀ ਜਾਂਦੇ ਨੇ, ਆਪਣਾ ਚਿੱਤ ਪਰਚਾਉਂਦੇ ਨੇ, ਇਹ ਇੱਕ ਬੈੱਡ 'ਤੇ ਰੱਖਿਆ ਹੁੰਦਾ, ਉਹ ਤਾਂ ਇੱਕ ਧੋਖਾ ਦੇਣ ਵਾਲੀ ਗੱਲ ਆਪਣੀ। ਚਲੋ ਬੱਚਾ ਹੈ, ਪਰ ਮਨੁੱਖ ਵੀ ਧੋਖਾ ਦੇਈ ਜਾਂਦਾ, ਇਹਦੇ ਟੈਂਡੀ ਬੀਅਰ ਸਾਰੇ ਨਿਆਣੇ ਆ, ਬਾਲ ਬੱਚੇ ਆ, ਰਿਸ਼ਤੇਦਾਰ ਹੈ, ਦੋਸਤ ਮਿੱਤਰ ਹੈ, ਜਦੋਂ ਇਹ ਚਲੇ ਗਏ ਜਾਂ ਆਪ ਹੀ ਚਲੇ ਗਏ, ਫਿਰ ਕੋਈ ਚੀਜ਼ ਕੰਮ ਨਹੀਂ ਆਉਂਦੀ। ਸਾਰੀਆਂ ਚੀਜ਼ਾਂ ਸਤਿਗੁਰੂ ਕਹਿੰਦੇ ਇਹ ਬਰਾਗ ਨਾ ਹੁੰਦੀ, ਇਹ ਉਦਾਸ ਵੀ ਨਹੀਂ ਹੁੰਦਾ ਇਹਨਾਂ ਤੋਂ। ਜੇ ਬਰਾਗ ਉਦਾਸੀ ਹੋਵੇ ਤਾਂ ਭਗਤੀ ਕਰੇ। ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗ ਹੈ ਪਤ ਖੋਏ। ਉਹ ਗੁਰੂ ਉਪਦੇਸ਼ ਨੂੰ ਸਮਝਦੇ ਨਹੀਂ, ਹਮੇਸ਼ਾ ਦੁਖੀ ਰਹਿੰਦੇ ਨੇ, ਦਰਗਾਹ ਵਿੱਚ ਆਪਣੀ ਇੱਜ਼ਤ ਗਵਾ ਹੀ ਲੈਂਦੇ ਨੇ। ਓ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਕਹਿੰਦੇ ਸਤਿਗੁਰੂ ਦੇ ਰਾਹੀਂ ਜਿਹੜੀ ਆ ਨਾ ਹੰਗਤਾ ਮਮਤਾ ਖੋਹ ਕੇ ਨਾਸ ਕਰਕੇ ਵਾਹਿਗੁਰੂ ਨਾਮ ਦੇ ਵਿੱਚ ਤਦਾਕਾਰ ਹੋਵੇ ਤਾਂ ਇਨਸਾਨ ਨੂੰ ਸੁੱਖ ਹੁੰਦਾ। ਵਾਹਿਗੁਰੂ ਨਾਮ ਦੇ ਵਿੱਚ ਰੱਤਿਆ ਹੋਵੇ, ਹਰ ਵਕਤ ਨਾਮ ਜਪੀ ਜਾਂਦਾ ਹੋਵੇ, ਕੰਮ ਕਾਰ ਆਪਣੀ ਥਾਂ 'ਤੇ ਨੇ। ਜੇ ਆਪਾਂ ਇਹ ਕਹੀਏ ਕਿ ਮੈਂ ਵਿਹਲਾ ਬਹਿ ਕੇ ਕਿਤੇ ਫਿਰ ਭਗਤੀ ਕਰੂੰਗਾ, ਵਿਹਲਾ ਤਾਂ ਹੋਣਾ ਹੀ ਨਹੀਂ ਆਪਾਂ ਨੇ, ਇਸ ਕਰਕੇ ਭਗਤੀ ਨਾਲ ਨਾਲ ਹੀ ਚੱਲੀ ਜਾਣ ਦਿਓ। ਸੋ ਜਿਵੇਂ ਕਥਾ ਵਿੱਚ ਬੈਠੇ ਹਾਂ, ਕੀਰਤਨ ਵਿੱਚ ਬੈਠੇ ਹਾਂ, ਬਾਣੀ ਸੁਣਦੇ, ਵਾਹਿਗੁਰੂ ਮੰਤਰ ਮੂੰਹ 'ਚ ਹੋਵੇ ਹੀ ਹੋਵੇ ਹਮੇਸ਼ਾ, ਵਾਹਿਗੁਰੂ ਵਾਹਿਗੁਰੂ ਅੱਡ ਕਰੀ ਜਾਓ, ਕਥਾ ਤਾਂ ਹੌਲੀ ਹੌਲੀ ਹੋਈ ਜਾਣੀ ਆਪਣੇ ਆਪ ਹੀ, ਵਾਹਿਗੁਰੂ ਮੰਤਰ ਆਪੇ ਨਾਲ ਨਾਲ ਹੋਈ ਜਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਮਨ ਐਨ ਸਪੂਰ ਰਹੀ ਨਿਤ ਆਸਾ। ਮਹਾਰਾਜ ਕਹਿੰਦੇ ਮੇਰੇ ਪਿਆਰੇ, ਇਹ ਰੋਜ਼ ਰੋਜ਼ ਇਹ ਇਸਤਰੀ ਪੁੱਤਰ ਸੰਬੰਧੀਆਂ ਪਦਾਰਥਾਂ ਦੇ ਮੋਹ ਕਰਕੇ ਦਿਨ ਰਾਤ ਮਨ ਦੇ ਅੰਦਰ ਆਸਾ ਪੂਰਨ ਹੋ ਰਹੀ, ਇਹ ਆਸਾ ਹੀ ਦੁੱਖਾਂ ਦਾ ਕਾਰਨ ਹੈ, ਆਸ ਲੱਗੀ ਰਹਿੰਦੀ ਹਮੇਸ਼ਾ। ਹੁਣ ਇਹਦੀ ਨਿਵਿਰਤੀ ਵਾਸਤੇ ਕੀ ਕਰੀਏ। ਸਤਿਗੁਰ ਸੇਵ ਮੋਹ ਪਰ ਜਲ ਹੈ, ਘਰ ਹੀ ਮਾਹੇ ਉਦਾਸਾ ਰਹਾਓ। ਪੂਰਿਆਂ ਸਤਿਗੁਰਾਂ ਦੀ ਸੇਵਾ ਕਰਕੇ ਮੋਹ ਨੂੰ ਚੰਗੀ ਤਰ੍ਹਾਂ ਸਾੜ ਲਓ ਅੰਦਰੋਂ। ਕਹਿੰਦੇ ਮੋਹ ਪਾਰ ਹੁੰਦਾ ਭਲੀ ਪ੍ਰਕਾਰ ਜਲੈ ਤੋਂ ਭਾਵ ਸੜੇ, ਸਾੜੇ ਚੰਗੀ ਤਰ੍ਹਾਂ, ਮੋਹ ਪਰ ਜਲੈ। ਤਾਂ ਘਰ ਦੇ ਵਿੱਚ ਰਹਿ ਕੇ ਹੀ ਬੰਦਾ ਉਦਾਸੀਨ ਹੁੰਦਾ। ਕੋਈ ਚੀਜ਼ ਕੁਛ ਦੇਣ ਵਾਲੀ ਹੈ, ਕਿਸੇ ਚੀਜ਼ ਵਿੱਚ ਕੋਈ ਨਾਮ ਹੋਵੇ, ਜਿੰਨੀਆਂ ਘਰ ਦੀਆਂ ਚੀਜ਼ਾਂ ਇਹਨਾਂ ਵਿੱਚ ਨਾਮ ਤਾਂ ਹੈ ਹੀ ਨਹੀਂ, ਇਹ ਤਾਂ ਇੱਕ ਮਨੋਰੰਜਨ ਹੈ, ਖੁਸ਼ ਹੁੰਦਾ ਮਨ, ਆਹ ਚੀਜ਼ ਅਸੀਂ ਨਵੀਂ ਲਿਆਂਦੀ, ਜਿਹੜੀ ਚੀਜ਼ ਅੱਜ ਨਵੀਂ ਲਿਆਂਦੀ ਆ, ਬਾਕੀ ਚੀਜ਼ਾਂ ਭੁੱਲ ਕੇ ਉਹ ਉੱਥੇ ਬੈਠਾ, ਆਹ ਨਵਾਂ ਲਿਆਂਦਾ ਆਪਾਂ ਨੇ, ਉਹ ਹੁਣ ਹੌਲੀ ਹੌਲੀ ਪੁਰਾਣਾ ਹੋ ਗਿਆ, 15-20 ਦਿਨ ਲੰਘ ਗਏ, ਮਹੀਨਾ ਲੰਘ ਗਿਆ, ਫਿਰ ਉਹ ਚੀਜ਼ ਤੋਂ ਪਰੇ ਹੋ ਗਿਆ, ਹੁਣ ਆਪਾਂ ਨੇ ਆਹ ਨਵਾਂ ਲਿਆਂਦਾ, ਫਿਰ ਉੱਥੇ ਦੁਆਲੇ ਹੋ ਕੇ ਬਹਿ ਜਾਂਦਾ ਉਹਦੇ। ਸਤਿਗੁਰੂ ਕਹਿੰਦੇ ਉਹ ਆਪਣੀ ਜ਼ਿੰਦਗੀ ਨੂੰ ਧੋਖੇ 'ਚ ਰੱਖੀ ਜਾਂਦਾ, ਪਦਾਰਥਾਂ ਨੂੰ ਨਵਾਂ ਲਿਆ ਲਿਆ ਕੇ ਖੁਸ਼ ਹੋਈ ਜਾਂਦਾ। ਇਸ ਕਰਕੇ ਮਨ ਦੇ ਅੰਦਰੋਂ ਮੋਹ ਨੂੰ ਸਾੜ ਕੇ ਬਰਾਗ ਧਾਰਨਾ, ਉਦਾਸੀ ਧਾਰਨੀ, ਵੀ ਮਨਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਵਿਸ਼ਰਾਮ ਦੇ ਕੇ ਕਹਿੰਦੇ ਨੇ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ। ਵਿਰਾਗਵਾਨ ਹੋ ਕੇ ਜਿਹੜੇ ਗੁਰਮੁਖ ਨੇ ਨਾ, ਗੁਰਾਂ ਦੁਆਰਾ ਆਨੰਦ ਰੂਪੀ ਜੋ ਹਰੀ ਪਰਮਾਤਮਾ ਉਹਦੇ ਨਾਮ ਜਪਣ ਰੂਪ, ਉਹ ਸ਼ੁਭ ਕਰਮ ਨੂੰ ਕਰਦੇ ਨੇ, ਨਾਮ ਰੂਪ ਜਪਣ ਰੂਪ ਸ਼ੁਭ ਕਰਮਾਂ ਨੂੰ ਕਰਕੇ ਫਿਰ ਬਿਗਸੈ ਤੋਂ ਭਾਵ ਆਨੰਦਿਤ ਹੁੰਦੇ ਨੇ। ਐਨਿਸ ਭਗਤ ਕਰੈ ਦਿਨ ਰਾਤੀ ਹਉ ਮੈਂ ਮਾਰ ਨਿਚੰਦ। ਦਿਨ ਰਾਤ ਵਾਹਿਗੁਰੂ ਦੀ ਐਨਿਸ ਇੱਕ ਰਸ ਭਗਤੀ ਕਰਦੇ ਨੇ, ਰਾਤ ਦਿਨ। ਇੱਥੇ ਦੋ ਅੱਖਰ ਆ ਗਏ ਨੇ, ਐਨਿਸ ਵੀ ਆ ਗਿਆ ਤੇ ਦਿਨ ਰਾਤੀ ਵੀ ਆ ਗਿਆ। ਐਨਿਸ ਦਾ ਅਰਥ ਵੀ ਉਹੀ ਹੈ ਤੇ ਦਿਨ ਰਾਤੀ ਦਾ ਵੀ ਉਹੀ ਹੈ। ਜਦੋਂ ਇਕੱਠੇ ਆਉਣ ਦੋ ਦੋ ਅੱਖਰ ਆ ਜਾਣ ਤੇ ਐਨਿਸ ਦਾ ਮਤਲਬ ਇੱਥੇ ਲਗਾਤਾਰ ਇੱਕ ਰਸ ਭਗਤ ਕਰੇ ਦਿਨ ਰਾਤੀ, ਰਾਤ ਦਿਨ ਭਗਤੀ ਕਰਦੇ ਰਹਿੰਦੇ ਨੇ ਰੱਬ ਦੀ, ਤਾਂ ਹਉਮੈ ਨੂੰ ਮਾਰ ਕੇ ਨਿਚੰਦ ਨਿਸ਼ਚਿੰਤ ਹੋਏ ਨੇ। ਇਹ ਵੀ ਦੋ ਅੱਖਰ ਆਉਂਦੇ, ਨਿਚੰਦ ਤੇ ਨਿਚਿੰਦ। ਨੰਨਾ ਮੁਕਤਾ ਕੇ ਚੱਚੇ ਨੂੰ ਸਿਹਾਰੀ ਲੱਗ ਜਾਂਦੀ ਕਈ ਵਾਰੀ ਨਿਚਿੰਦ, ਕਈ ਵਾਰ ਇੱਥੇ ਮਹਾਰਾਜ ਨੇ ਨੰਨੇ ਨੂੰ ਸਿਹਾਰੀ ਲਾਤੀ। ਨਿਚੰਦ ਅਰਥ ਉਹੀ ਹੈ, ਨਿਸ਼ਚਿੰਤ ਹੋ ਜਾਂਦੇ ਨੇ। ਵੱਡਾ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਉਹਨਾਂ ਗੁਰਮੁਖਾਂ ਦੀ ਸਤਸੰਗਤ ਵਡਭਾਗੀ ਪੁਰਸ਼ਾਂ ਨੇ ਪ੍ਰਾਪਤ ਕੀਤੀ। ਸਤਸੰਗਤ ਦੇ ਪ੍ਰਤਾਪ ਕਰਕੇ ਹੀ ਆਨੰਦ ਰੂਪ ਵਾਹਿਗੁਰੂ ਨੂੰ ਸੁਭਾਵਕ ਹੀ ਪਾ ਲਿਆ ਉਹਨਾਂ ਨੇ। ਸੋ ਸਾਧੂ ਬੈਰਾਗੀ ਸੋਈ, ਹਿਰਦੈ ਨਾਮ ਵਸਾਏ। ਅਸਲ ਵਿੱਚ ਸਾਧੂ, ਬੈਰਾਗੀ, ਸੰਤ, ਮਹਾਤਮਾ, ਕੁਛ ਵੀ ਨਾਮ ਲਓ, ਅਸਲ ਵਿੱਚ ਤਾਂ ਉਹੀ ਬੰਦਾ ਹੈ ਜਿਹੜਾ ਹਿਰਦੇ ਚ ਨਾਮ ਨੂੰ ਵਸਾਉਂਦਾ, ਜਿਹਦੇ ਹਿਰਦੇ ਚ ਨਾਮ ਵਸਿਆ ਹੋਇਆ। ਕਬੀਰ ਸੁਪਨਾ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ। ਕਿਉਂਕਿ ਜਿਹੜਾ ਸੁੱਤਿਆਂ ਪਿਆ ਵੀ ਵਾਹਿਗੁਰੂ ਕਹਿੰਦਾ, ਉਹਦੇ ਹਿਰਦੇ ਚ ਵਸਿਆ ਹੋਇਆ। ਸੁੱਤਿਆਂ ਪਿਆ ਪਾਠ ਕਰੀ ਜਾਣਾ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਕੋਲ ਪੋਥੀ ਲੈ ਕੇ ਸਿੰਘ ਬਹਿ ਜਾਂਦੇ ਰਾਤ ਨੂੰ ਕਈ ਵਾਰੀ, ਜਾਂ ਸੁੱਤਿਆਂ ਪਿਆ ਉਹ ਪਾਠ ਕਰਦੇ ਹੁੰਦੇ। ਕਈ ਵਾਰ ਸੁੱਤਿਆਂ ਸੁੱਤਿਆਂ 40-40 ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਪੜ੍ਹ ਦਿੰਦੇ ਸੁੱਤੇ ਪਏ ਹੀ। ਸਿੰਘਾਂ ਨੇ ਨਾਲ ਪੋਥੀ ਮਿਲਾਉਣੀ ਵੀ ਬਿਲਕੁਲ ਠੀਕ ਪੜ੍ਹਦੇ ਨੇ। ਗੁਰਮੁਖਾਂ ਦਾ ਬਰਾਗ ਹੀ ਐਸਾ ਹੁੰਦਾ ਸੁੱਤੇ ਪਿਆ। ਭਗਤ ਜਸਵੰਤ ਸਿੰਘ ਜੀ ਦੋਦਰ ਵਾਲੇ, ਜਿਨ੍ਹਾਂ ਨੇ ਸਾਨੂੰ ਸੰਥਿਆ ਕਰਾਈ, ਅੱਜ ਕੱਲ੍ਹ ਇੱਧਰ ਹੀ ਰਹਿੰਦੇ ਟੋਰਾਂਟੋ ਵੱਲ, ਉਹ ਅਸੀਂ ਦੇਖਿਆ ਜਥੇ 'ਚ ਸੁੱਤੇ ਪਿਆ ਤੜਕੇ 2 ਵਜੇ। ਮੈਂ ਕਿਹਾ ਪਤਾ ਨਹੀਂ ਉੱਠ ਗਏ, ਸੁੱਤੇ ਪਿਆ ਹੀ ਪਾਠ ਕਰੀ ਜਾਣ ਸੁਖਮਨੀ ਸਾਹਿਬ ਦਾ ਬੋਲ ਕੇ। 2-3-4 ਅਸ਼ਟਪਦੀਆਂ ਪੜ੍ਹਤੀਆਂ, ਫਿਰ ਚੁੱਪ ਕਰਕੇ ਪਾਸਾ ਲੈ ਕੇ ਸੌਂ ਗਏ। ਫਿਰ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ, ਫਿਰ ਸੌਂ ਗਏ। ਸੁੱਤੇ ਪਿਆ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ, ਸੁੱਤੇ ਪਿਆ ਹੀ ਜਾਪ ਕਰੀ ਜਾਂਦੇ ਨੇ। ਸੋ ਇਸ ਕਰਕੇ ਕਿ ਉਹਨਾਂ ਦੇ ਹਿਰਦੇ 'ਚ ਜਿਨ੍ਹਾਂ ਦੇ ਨਾਮ ਦਾ ਵਾਸਾ ਹੋ ਜਾਂਦਾ, ਉਹਨਾਂ ਦੇ ਮਨ ਅੰਦਰ ਕੋਈ ਹੋਰ ਚੀਜ਼ ਨਹੀਂ ਹੁੰਦੀ, ਤਾਂ ਬੰਦਾ ਸੁੱਤਾ ਪਿਆ ਆਮ ਬੰਦਾ ਪਾਸਾ ਲੈਂਦਿਆਂ ਹਾਏ ਕਹੂਗਾ, ਬੈਠਦਾ ਹਾਏ, ਉੱਠਦਾ ਹਾਏ। ਰੱਬ ਦਾ ਪਿਆਰਾ ਵਾਹਿਗੁਰੂ ਕਹਿੰਦਾ, ਉਹ ਗੁਰਬਾਣੀ ਦੀ ਤੁਕ ਪੜ੍ਹਦਾ। ਅੰਤਰ ਲਾਗ ਨਾ ਤਾਮਸ ਮੂਲੇ, ਵਿੱਚੋਂ ਆਪ ਗਵਾਏ। ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਦੇ ਗਵਾਉਣੇ ਕਰਕੇ ਉਹਨਾਂ ਦੇ ਅੰਦਰ ਕਦਾ ਚਿੱਤ ਵੀ ਤਮੋ ਗੁਣ ਨਹੀਂ ਲੱਗਦਾ। ਤਾਮਸੀ ਸੁਭਾਅ ਨਹੀਂ ਹੁੰਦਾ, ਗਰਮ ਨਹੀਂ ਹੁੰਦਾ ਕੰਮ, ਕੋਈ ਤਮਾ ਨਹੀਂ ਹੁੰਦੀ ਉਹਨਾਂ ਦੇ ਮਨ ਦੇ ਅੰਦਰ, ਕੋਈ ਲਾਲਸਾ ਨਹੀਂ ਹੁੰਦੀ। ਤਾਮਸ ਹੁੰਦੀ ਹੈ ਐਵੇਂ ਖਿੱਜਲ ਜਿਹਾ ਸੁਭਾਅ ਹੋਣਾ, ਤਾਮਸੀ ਸੁਭਾਅ ਹੋ ਜਾਣਾ, ਉਹ ਨਹੀਂ ਹੁੰਦਾ ਉਹਨਾਂ ਦਾ। ਖਿੜੇ ਰਹਿੰਦੇ ਨੇ, ਜਦੋਂ ਬੁਲਾਓ ਖੁਸ਼ੀ ਰਹਿੰਦੇ ਨੇ, ਹੱਸਦੇ ਹੀ ਰਹਿੰਦੇ ਨੇ, ਪ੍ਰਸੰਨ ਚਿੱਤ ਰਹਿੰਦੇ ਨੇ। ਜਾਂ ਸੰਤ ਬਾਬਾ ਕਰਤਾਰ ਸਿੰਘ ਸਵੇਰੇ ਉਠਾਉਣ ਜਾਣਾ, 4 ਵਜੇ ਉਠਾਉਣੇ, ਬਸ ਜਦੋਂ ਉਹਨਾਂ ਨੇ ਉੱਠਣਾ ਉਦੋਂ ਹੱਸੀ ਜਾਣਾ, ਉੱਠਦਿਆਂ ਸਾਰ ਹੀ ਹੱਸ ਪੈਣਾ, ਅਸੀਂ ਵੀ ਫਤਿਹ ਬੁਲਾਉਣੀ। ਉਹ ਕਦੇ ਦੇਖੇ ਨਹੀਂ ਸੀ ਵੀ ਇਸ ਤਰ੍ਹਾਂ ਦਾ ਸੁਭਾਅ, ਤੇ ਇਸ ਤਰ੍ਹਾਂ ਜਿਵੇਂ ਉੱਠਦਿਆਂ ਸਾਰ ਹੀ ਖੁਸ਼। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਐਸਾ ਹੀ, ਉਹ ਤੜਕੇ ਉੱਠਦਿਆਂ ਹੀ ਓਂਕਾਰ ਸਤਨਾਮ ਸ਼ੁਰੂ ਕਰ ਦਿੰਦਾ ਸੀ। ਜਪਜੀ ਸਾਹਿਬ ਦਾ ਇੱਕ ਪਾਠ ਪਹਿਲਾਂ ਹੀ ਕਰ ਦੇਣਾ ਨਾ ਆਉਣ ਤੋਂ। ਮੈਂ ਕਿਹਾ ਬਾਬਾ ਜੀ ਇਹ ਤੁਸੀਂ ਸ਼ੁਰੂ ਉੱਠਦਿਆਂ ਕਰ ਲੈਂਦੇ ਪਾਠ? ਕਹਿੰਦੇ ਜਿਹੜਾ ਮਨ ਬਹੁਤ ਚੰਚਲ, ਮੈਂ ਇਹਨੂੰ ਉੱਠਦਿਆਂ ਦੱਬ ਲੈਂਦਾ, ਉੱਠਦਿਆਂ ਹੀ ਪਹਿਲਾਂ ਜਪਜੀ ਸਾਹਿਬ ਪੜ੍ਹਨ ਲੱਗ ਜਾਂਦਾ, ਤਾਂ ਕਿ ਕਹਿੰਦੇ ਜਿਹੜਾ ਮਨ ਹੈ ਇਹ ਪਹਿਲਾਂ ਹੀ ਦੱਬਿਆ ਜਾਵੇ, ਇਹਨੂੰ ਸ਼ੁਰੂ 'ਚ ਹੀ ਵਿਚਾਰ 'ਚ ਪਾ ਲਈਦਾ ਸਵੇਰੇ ਹੀ। ਅਤੇ ਜੇ ਕਹਿੰਦੇ ਆਪਾਂ ਪਹਿਲਾਂ ਕਰਦੇ ਹਾਂ ਵੀ ਮੈਂ ਉੱਠੂੰਗਾ ਫਿਰ ਮੈਂ ਨਹਾਉਂਗਾ, ਕਹਿੰਦੇ ਜਦ ਤੱਕ ਤਾਂ ਮਨ ਕਈ ਥਾਈਂ ਘੁੰਮ ਆਉਂਦਾ, ਇਸ ਕਰਕੇ ਮੈਨੂੰ ਉੱਠਦੇ ਹੀ ਦਬਾ ਲੈਂਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਮੁਖਾਂ ਦੇ ਕੋਲ ਹਮੇਸ਼ਾ ਖੁਸ਼ਬੂ ਹੁੰਦੀ ਖੁਸ਼ੀ ਦੀ, ਹਾਸੇ ਦੀ। ਉਹ ਹੱਸਾ ਰੱਬ ਦੇ ਨਾਮ ਦਾ, ਪ੍ਰਸੰਨ ਚਿੱਤ ਰਹਿਣਾ, ਦੂਜਾ ਦੇਖ ਕੇ ਵੀ ਖੁਸ਼ ਹੋ ਜਾਵੇ, ਗੁਰਮੁਖਾਂ ਦੇ ਦਰਸ਼ਨ ਕਰੀਏ। ਅਤੇ ਜਿਨ੍ਹਾਂ ਦੇ ਅੰਦਰ ਤਾਮਸ ਸੁਭਾਅ ਹੋ ਜਾਂਦਾ ਉਹਨਾਂ ਨੂੰ ਲੋਕ ਦੇਖ ਕੇ ਪਰੇ ਜਿਹੇ ਹਜ ਨੇ, ਕਹਿੰਦੇ ਇਹ ਤਾਂ ਗੁੱਸੇ ਜਿਹੇ ਵਾਲਾ ਹੀ ਲੱਗਦਾ ਹਮੇਸ਼ਾ, ਇਹਦਾ ਸੁਭਾਅ ਤਾਂ ਐਸਾ ਹੀ ਹੈ, ਸੜੂ ਹੀ ਆਈ, ਉਹ ਤਾਂ ਲੋਕ ਪਰੇਸ਼ਾਨ ਹੀ ਰਹਿੰਦੇ ਨੇ। ਸਤਿਗੁਰੂ ਕਹਿੰਦੇ ਰੱਬ ਦੇ ਪਿਆਰੇ ਹਮੇਸ਼ਾ ਖੁਸ਼ ਹੀ ਰਹਿੰਦੇ ਨੇ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਹਰ ਰਸ ਪੀਆ ਅਗਾਏ। ਉਹਨਾਂ ਨੂੰ ਸਤਿਗੁਰਾਂ ਨੇ ਸੁੱਖਾਂ ਦਾ ਨਿਧਾਨ ਜਿਹੜਾ ਸੀ ਨਾ, ਖਜ਼ਾਨਾ ਨਾਮ, ਉਹ ਵਿਖਾਤਾ। ਇਸ ਕਰਕੇ ਉਹ ਵਾਹਿਗੁਰੂ ਨਾਮ ਰਸ ਨੂੰ ਪੀ ਕੇ ਅਗਾਏ ਹੁੰਦਾ ਰੱਜ ਗਏ ਨੇ। ਇੱਥੇ ਵੀ ਸਤਿਗੁਰੂ ਦੇ ਤੱਤੇ ਸਿਹਾਰੀ ਨਹੀਂ ਆਈ ਹੈ, ਇਹ ਸਤਿਗੁਰੂ ਦੀ ਮੌਜ ਹੈ, ਉਹਨਾਂ ਦੀ ਆਜ਼ਾਦੀ ਹੈ, ਕਈ ਥਾਈ ਨਹੀਂ ਵੀ ਆਉਂਦੀ। ਸੋ ਇਹ ਪਹਿਲਾਂ ਤਾਂ ਕਦੇ ਖਿਆਲ ਨਹੀਂ ਸੀ ਕੀਤਾ, ਇੱਕ ਵਾਰ ਚੌਥੇ ਪਾਤਸ਼ਾਹ ਸ਼ਬਦ ਵਿੱਚ ਦੇਖਿਆ ਸਾਰੇ ਤੱਤੇ ਨੂੰ ਸਿਹਾਰੀ ਕਿਤੇ ਬਣਾਈ, ਤਾਂ ਫਿਰ ਕਿਸੇ ਵਿਦਵਾਨ ਦਾ ਵਿਚਾਰ ਹੋ, ਕਹਿੰਦੇ ਕਈ ਥਾਈ ਨਹੀਂ ਮਹਾਰਾਜ ਨੇ ਲਾਈ ਸਿਹਾਰੀ। ਜਿਨ ਕਿਨ ਹੈ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ, ਜਿਸ ਕਿਸੇ ਨੇ ਵਿਰਾਗ ਨੂੰ ਪਾਇਆ ਤਾਂ ਪੂਰਿਆਂ ਭਾਗਾਂ ਦੀ ਮਦਦ ਨਾਲ ਤੇ ਸਤਸੰਗਤ ਵਿੱਚ ਹੀ ਪਾਇਆ। ਪੂਰਨ ਵਾਹਿਗੁਰੂ ਦੀ ਪ੍ਰਾਪਤੀ ਦਾ ਭਾਗ ਜੋ ਛਾਂਦਾ ਨਾ, ਜੋ ਵਿਰਾਗ ਹੈ, ਇਹਨੂੰ ਜਿਸ ਕਿਸੇ ਨੇ ਪਾਇਆ ਸਤਸੰਗਤ ਵਿੱਚ ਪਾਇਆ, ਵਿਰਾਗ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਵਿਰਾਗ ਤਿਆਗ ਜਿਹੜਾ ਹੁੰਦਾ ਇਹਦੇ ਤੋਂ ਬਗੈਰ ਭਗਤੀ ਨਹੀਂ ਹੁੰਦੀ। ਮਨ 'ਚ ਜਦੋਂ ਵਿਰਾਗ ਆ ਗਿਆ ਵੀ ਮਨਾ ਇਹ ਚੀਜ਼ਾਂ ਕਿਹੜਾ ਨਾਲ ਜਾਣਗੀਆਂ ਨੇ, ਐਵੇਂ ਜ਼ੋਰ ਲਾਈ ਜਾਂਦਾ ਇਹਨਾਂ ਵਾਸਤੇ, ਫਿਰ ਬੰਦਾ ਬਾਣੀ ਵੱਲ ਨੂੰ ਮੁੱਖ ਮੋੜਦਾ, ਨਹੀਂ ਤਾਂ ਸੰਸਾਰੀ ਪਦਾਰਥਾਂ ਵਿੱਚ ਉਲਝਿਆ ਰਹਿੰਦਾ। ਮਨ ਮੁੱਖ ਫਿਰ ਹੈ ਨਾ ਜਾਣ ਹੈ ਸਤਿਗੁਰ ਹਉਮੈ ਅੰਦਰ ਲਾਗ। ਮਨਮੁੱਖ ਬੰਦੇ ਜਿਹੜੇ ਆ ਕੇ ਸਤਸੰਗਤ ਵਿੱਚ ਫਿਰਦੇ ਤਾਂ ਨੇ, ਪਰ ਸਤਿਗੁਰਾਂ ਦੇ ਉਪਦੇਸ਼ ਨੂੰ ਜਾਂ ਪ੍ਰਤਾਪ ਨੂੰ ਜਾਣਦੇ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ। ਜੋ ਆ ਵੀ ਜਾਣਗੇ ਸਤਸੰਗ ਵਿੱਚ, ਮਨਮੁੱਖਤਾ ਜਿਹੜੀ ਅੰਦਰ ਛਾਈ ਹੋਈ ਹੈ, ਉਹਦੇ ਕਰਕੇ ਉਹਨਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣਨਾ ਹੀ ਨਹੀਂ, ਨਾ ਹੀ ਉਹਨਾਂ ਦੇ ਅੰਦਰ ਉਹ ਚੀਜ਼ ਪੈਦਾ ਹੁੰਦੀ ਹੈ। ਫਿਰ ਕਿਵੇਂ ਹੁੰਦੀ ਹੈ ਜੀ? ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਨੇ ਸਤਿਗੁਰੂ ਦੇ ਉਪਦੇਸ਼ ਚ ਐਨ ਰੰਗੇ, ਤਦਾਕਾਰ ਹੋ ਕੇ, ਬਿਲਕੁਲ ਇੱਕ ਮਿੱਕ ਹੋ ਕੇ, ਮਨ ਬੁੱਧ ਚਿੱਤ ਹੰਕਾਰ ਜਿਹਨੂੰ ਚਤੁਸ਼ਟਾ ਕਹਿੰਦੇ, ਅੰਤਕਰਨ ਰੂਪ ਵਸਤਰ ਨਾਮ ਰੰਗ ਵਿੱਚ ਰੰਗਾਏ ਨੇ ਨਾ, ਜਿਨ੍ਹਾਂ ਨੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ, ਉਹ ਜਮਾਂ ਤੋਂ ਰਹਿਤ ਹੋ ਗਏ, ਉਹਨਾਂ ਦੇ ਡਰ ਤੋਂ ਰਹਿਤ ਹੋ ਗਏ, ਉਹਨਾਂ ਨੂੰ ਫਿਰ ਤਮੋ ਗੁਣ ਦੀ ਕਾਹਦੀ ਲਾਗ ਹੈ? ਕੋਈ ਲਾਗ ਨਹੀਂ, ਤਮੋ ਗੁਣ ਨਹੀਂ ਉਹਨਾਂ 'ਤੇ ਅਸਰ ਕਰਦਾ ਹੈ, ਰਜੋ ਗੁਣੀ ਵੀ ਨਹੀਂ ਉਹ, ਤਾਂ ਸਤੋ ਵਿੱਚ ਚਲੇ ਗਏ ਸਿੱਧੇ। ਮਨ ਰੂਪ ਵਸਤਰ ਨੂੰ ਵਾਹਿਗੁਰੂ ਦੇ ਡਰ ਰੂਪ ਖੁੰਬ ਉੱਤੇ ਚਾੜੇ ਬਿਨਾਂ ਭਗਤੀ ਰੂਪ ਰੰਗ ਦੀ ਜੇ ਸ਼ਰਮ ਰੂਪ ਪਾ ਕਿਸ ਤਰ੍ਹਾਂ ਲੱਗ ਸਕਦੀ? ਨਹੀਂ ਲੱਗ ਸਕਦੀ। ਇਸ ਕਰਕੇ ਪਹਿਲਾਂ ਵਿਰਾਗ ਧਾਰਨਾ ਚਾਹੀਦਾ ਮਨ 'ਚ ਸਤਸੰਗਤ ਵਿੱਚ ਆ ਕੇ, ਕਿ ਸਾਰਾ ਕੁਝ ਨਾਸਵੰਤ ਹੈ, ਮਨਾ ਇੱਕ ਨਾਮ ਹੀ ਨਾਲ ਜਾਣਾ, ਬਸ ਨਾਮ ਤੋਂ ਬਿਨਾਂ ਕੋਈ ਚੀਜ਼ ਨਹੀਂ ਹੈ। ਜਦੋਂ ਬੰਦੇ ਨੂੰ ਨਾਮ ਦੀ ਸਮਝ ਲੱਗ ਗਈ ਨਾ, ਉਦਣ ਹੀ ਬੰਦਾ ਸਭ ਕੁਝ ਛੱਡ ਕੇ ਸਿਰਫ ਇੱਕ ਨਾਮ ਦੇ ਨਾਲ ਜੁੜ ਜਾਂਦਾ। ਸੰਸਾਰ ਦੀਆਂ ਗੱਲਾਂ ਵਿੱਚ ਅੱਗੇ ਦਿਨੀ ਦਿਲਚਸਪੀ ਲੈਂਦਾ ਸੀ, ਸੰਸਾਰ ਦੇ ਕੰਮਾਂ ਦੇ ਵਿੱਚ ਖੁੱਬ ਬਹਿੰਦਾ ਸੀ, ਇਹ ਸੀਰੀਅਸ ਮੈਟਰ ਬਣਾਇਆ ਹੋਇਆ ਸੰਸਾਰ ਦੇ ਕੰਮਾਂ ਨੂੰ, ਅਸੀਂ ਐਂ ਕਰਤਾ, ਅਸੀਂ ਇਉਂ ਕਰ ਦਿਆਂਗੇ, ਉਹ ਖਾਸ ਗੱਲ ਨਹੀਂ ਹੈਗੀ, ਕੋਈ ਸਾਰੇ ਕਰਦੇ। ਸੋ ਜਿਵੇਂ ਕਿਸੇ ਫਿਲੋਸਫਰ ਨੇ ਕਿਹਾ, ਵਿਆਹ ਕਰਾਉਣਾ ਇੱਕ ਬਹਾਦਰੀ ਦਾ ਕੰਮ ਹੈ, ਕੋਈ ਵੀ ਬੁਜ਼ਦਲ ਤੋਂ ਬੁਜ਼ਦਲ ਆਦਮੀ ਨੂੰ ਕਰ ਸਕਦਾ। ਇਸ ਕਰਕੇ ਦੁਨੀਆਂ ਇਹਨਾਂ ਕੰਮਾਂ ਨੂੰ ਬੜਾ ਵੱਡਾ ਮੰਨਦੀ ਹੈ। ਅਸੀਂ ਵਿਆਹ ਕਰਤਾ ਬੱਚੇ ਦਾ, ਉਹ ਪੜ੍ਹਾਈ ਕਰ ਗਿਆ, ਉਹ ਅਸੀਂ ਘਰ ਬਣਾ ਲਿਆ, ਇਹ ਇੱਕ ਵੱਡੀ ਗੱਲ, ਸਾਰੀ ਦੁਨੀਆਂ ਅੱਜ ਤੱਕ ਘਰ ਹੀ ਬਣਾਉਂਦੀ ਆਈ, ਜਦੋਂ ਦੀ ਦੁਨੀਆਂ ਬਣੀ ਹੈ, ਦੁਨੀਆਂ ਪੜ੍ਹਦੀ ਹੋ ਆਈ ਹੈ, ਆਪਾਂ ਕੋਈ ਵੱਖਰੇ ਘਰ ਬਣਾਏ ਨੇ? ਸਤਿਗੁਰੂ ਕਹਿੰਦੇ ਇਹ ਸਾਰੀਆਂ ਚੀਜ਼ਾਂ ਤਾਂ ਪਰਾਲਬਧ ਮੁਤਾਬਕ ਹੀ ਮਿਲਦੀ, ਕਈਆਂ ਦਾ ਸਾਰੀ ਜ਼ਿੰਦਗੀ ਘਰ ਬਣਦਾ ਹੀ ਨਹੀਂ, ਅਸੀਂ ਕਿਰਾਇਆਂ 'ਤੇ ਰਹਿ ਕੇ ਤੁਰ ਜਾਂਦੇ ਨੇ, ਉਹ ਵੀ ਕਰਮਾਂ ਦੀ ਖੇਡ ਹੈ। ਕਈਆਂ ਦੇ ਪੰਜ ਪੰਜ ਘਰ ਨੇ, ਕਈਆਂ ਕੋਲ 40 ਘਰ ਨੇ, ਕਿਸੇ ਕੋਲ 50 ਘਰ ਨੇ, ਕਿਸੇ ਕੋਲ 100 ਘਰ ਹੈ, ਬਥੇਰੇ ਘਰ ਨੇ। ਰਾਜੇ ਮਹਾਰਾਜਿਆਂ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਕੋਲ ਕਿੰਨਾ ਕੁਛ ਹੈ, ਇਹ ਤਾਂ ਹੁੰਦੀ ਪਰਾਲਬਧ। ਪਰ ਸਤਿਗੁਰੂ ਕਹਿੰਦੇ ਪਰਾਲਬਧ ਆਪਣੀ ਥਾਂ, ਪਰ ਨਾਮ ਆਪਣੀ ਥਾਂ ਹੈ। ਇਸ ਕਰਕੇ ਨਾਮ ਦੇ ਨਾਲ ਜੁੜੋ। ਪਦਾਰਥਾਂ ਨਾਲ ਤਾਂ ਸਾਡਾ ਮਾੜਾ ਜਿਹਾ ਹੀ ਸੰਬੰਧ ਹੁੰਦਾ, ਪਦਾਰਥ ਉੱਤੇ ਬਹੁਤਾ ਜ਼ੋਰ ਲਾਉਣ ਲੋੜ ਨਹੀਂ, ਸੁਤੇ ਸਿੱਧੀ ਹੋ ਜਾਂਦਾ। ਪਰ ਸਤਿਗੁਰੂ ਕਹਿੰਦੇ ਨਾਮ ਲਈ ਉੱਦਮ ਕਰੋ, ਵਡਭਾਗੀਓ ਸਿਮਰੋ ਹਰ ਹਰ ਰਾਏ, ਉੱਦਮ ਕਰਕੇ ਨਾਮ ਸਿਮਰਨ ਕਰੋ। ਵਾਹਿਗੁਰੂ 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 ਵਾਹਿਗੁਰੂ।